ਹੈ ਬਿਰਸ਼ ਸਤਿਗੁਰ ਕੀ ਹੈ ਬੀਜ 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 ਵਿੱਚ ਬਿਰਸ਼ ਰੂਪ ਹੈ ਜੇ ਪ੍ਰਗਟ ਹੋਊਗਾ ਤਾਂ ਪਤਾ ਲੱਗ ਜੂਗਾ ਦੁਨੀਆ ਨੂੰ ਜਦ ਬੀਜ ਜੰਮਦਾ ਤਾਂ ਪ੍ਰਗਟ ਹੁੰਦਾ ਪਤਾ ਲੱਗ ਜਾਂਦਾ ਆਪੇ ਹੀ ਹਰ ਕਾ ਭਗਤ ਪ੍ਰਗਟ ਹੈ ਨਹੀਂ ਛਪਾ ਬੀਜ ਜੰਮੂਗਾ ਪਤਾ ਲੱਗੂਗਾ ਭਗਤ ਬੋਲੂਗਾ ਤਾਂ ਪਤਾ ਲੱਗੂਗਾ ਬੋਲੂਗਾ ਤਾਂ ਪਤਾ ਲੱਗੂਗਾ
ਸਤਿਗੁਰ ਮਿਲੀ ਹੈ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ
ਸਤਿਗੁਰ ਮਿਲੀ ਹੈ ਜਿਸ ਦਾ ਸਤਿਗੁਰ ਨਾਲ ਮਿਲਾਪ ਹੋ ਗਿਆ ਜੋ ਆਤਮਾ ਸਤਿਗੁਰ ਜੋ ਸੁਰਤ ਸਤਿਗੁਰ ਨਾਲ ਮਿਲ ਗਈ ਜੋ ਸੁਰਤ ਸ਼ਬਦ ਨਾਲ ਮਿਲ ਗਈ ਮਿਲੀ ਹੈ ਮਿਲ ਗਈ ਹੈ
ਸਦਾ ਮੁਕਤ
ਬਸ ਉਹ ਸਦਾ ਮੁਕਤ ਉਹ ਸੁਰਤ ਮੁਕਤ ਹੈ ਉਹ ਸੁਰਤ ਨਹੀਂ ਫਿਰ ਭਟਕਦੀ ਆਤਮਾ ਨਹੀਂ ਭਟਕਦੀ ਸਤਿਗੁਰ ਨਾਲ ਮਿਲ ਗਈ ਸਤਿਗੁਰ ਹਿਰਦੇ ਵਿੱਚ ਅੰਦਰ ਸਤਿਗੁਰ ਇਹਦਾ ਮੂਲ ਹੈ ਆਪਣੇ ਮੂਲ ਦੇ ਨਾਲ ਜਿਹੜੀ ਆਤਮਾ ਸੁਰਤ ਜੁੜ ਗਈ ਉਹ ਸਦਾ ਵਾਸਤੇ ਮੁਕਤ ਹੋ ਗਈ
ਜਿਹਨੇ ਵਿੱਚੋਂ ਮੋਹ ਚੁਕਾਇਆ
ਵਿੱਚੋਂ ਮੋਹ ਤਾਂ ਚੁੱਕਿਆ ਗਿਆ ਛੱਡਦਾ ਸਰੀਰ ਦਾ ਪਹਿਲਾਂ ਤਾਂ ਆਪਣੇ ਸਰੀਰ ਦਾ ਹੀ ਮੋਹ ਹੈ ਨਾ ਬਾਕੀ ਦਾ ਤਾਂ ਬਾਅਦ ਚ ਹੈ ਮੋਹ ਬਾਹਰਲਾ ਮੋਹ ਕਾਹਦੇ ਟੁੱਟ ਜਾਂਦਾ ਧੀਆਂ ਪੁੱਤਾਂ ਦਾ ਕਾਹ ਆਪਣੇ ਸਰੀਰ ਕਰਕੇ ਟੁੱਟਦਾ ਵੀ ਮੇਰੀ ਪਰਵਾਹ ਨਹੀਂ ਕਰਦੇ ਆਪਣੇ ਸਰੀਰ ਦਾ ਮੋਹ ਪਹਿਲਾਂ ਹੋਇਆ ਦੂਏ ਦਾ ਬਾਅਦ ਚ ਹੈ ਸਰੀਰ ਤੋਂ ਹੀ ਮੋਹ ਪੈਦਾ ਹੋਇਆ ਕਹਾਂ ਰਿਸ਼ਤੇ ਸਰੀਰ ਨਾਲ ਹੀ ਬਣੇ ਨੇ ਆਪਣੇ ਸਰੀਰ ਦਾ ਮੋਹ ਸਭ ਤੋਂ ਪਹਿਲਾਂ ਦੂਜਿਆਂ ਦਾ ਬਾਅਦ ਚ ਆਪਣੇ ਸਰੀਰ ਨਾਲ ਮੋਹ ਟੁੱਟੂ ਸੰਸਾਰ ਨਾਲ ਟੁੱਟ ਗਿਆ ਜਿੰਨਾ ਆਪਣੇ ਸਰੀਰ ਨਾਲ ਨਹੀਂ ਜਿੰਨਾ ਚਿਰ ਟੁੱਟਦਾ ਮੋਹ ਨਹੀਂ ਟੁੱਟਿਆ ਜਾਏ ਸੰਸਾਰ ਸਾਰੇ ਨਾਲ ਟੁੱਟ ਗਿਆ ਮਾਇਆ ਨਾਲ ਮੋਹ ਨਹੀਂ ਟੁੱਟਿਆ ਜਿੰਨਾ ਚਿਰ ਆਪਣੇ ਸਰੀਰ ਨਾਲ ਨਹੀਂ ਟੁੱਟਿਆ ਜੋਗੀ ਹੈ ਮਾਂ ਨਹੀਂ ਪਿਓ ਨਹੀਂ ਭੈਣ ਨਹੀਂ ਭਾਈ ਨਹੀਂ ਵਿਆਹ ਕਰਾਇਆ ਨਹੀਂ ਔਲਾਦ ਨਹੀਂ ਮੋਹ ਉਹਨੂੰ ਕਿਦਾਂ ਮੋਹ ਆਪਣੇ ਸਰੀਰ ਦਾ ਹੋਰ ਕਿਦਾਂ ਹੋਊ ਆਪਣੇ ਸਰੀਰ ਦਾ ਮਾਇਆ ਦਾ ਵੀ ਤਿਆਗ ਹੈ ਘਰ ਨਹੀਂ ਬਾਹਰ ਨਹੀਂ ਰੱਖਿਆ ਪਰ ਸਰੀਰ ਤਾਂ ਰੱਖਿਆ ਸਰੀਰ ਨਾਲ ਤਾਂ ਬੱਝਾ ਹੋਇਆ ਨਾ ਆਖਰੀ ਮੋਹ ਦੀ ਗੰਢ ਆਪਣੇ ਸਰੀਰ ਨਾਲ ਕਿਉਂਕਿ ਜੁੜਿਆ ਤਾਂ ਆਪਣੇ ਸਰੀਰ ਨਾਲ ਮਾਇਆ ਦੀ ਗੰਢ ਇੱਥੇ ਬੱਝੀ ਇੱਥੇ ਸੱਠ ਲੱਗਿਆ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਮੋਹ ਮਨ ਬੰਦੀ ਮੋਦੀ ਤਾਂ ਡੋਰੀ ਹੋਈ ਹੈ ਮੋਹ ਕੁਛ ਨਹੀਂ ਮੋਹ ਡੋਰੀ ਹੈ ਕਾਚੀ ਦੇ ਸਰੀਰ ਕੱਚਾ ਮੋਹ ਫੁੱਲ ਬੰਦੀ ਸੱਠ ਕਠੋਰ ਕੁਚੀਲ ਗਿਆਨੀ ਤੂੰ ਗਿਆਨੀ ਹੈ ਉੱਥੇ ਧਿਆਨ ਵਾਲਾ ਤਾਂ ਮੋਹ ਗੰਢ ਦਿੱਤੀ ਹੋਈ ਹੈ ਤੂੰ ਗਿਆਨ ਹੈ ਪੈੜਾ ਗਿਆਨ ਹੈ ਫਸਾਉਣ ਵਾਲਾ ਗਿਆਨ ਹੈ ਨੁਕਸਾਨ ਕਰਨ ਵਾਲਾ ਗਿਆਨ ਹੈ ਕੁਗਿਆਨ ਜਿਹੜਾ ਗਿਆਨ ਬੁੱਧੀ ਨੂੰ ਨਸ਼ਟ ਕਰਨ ਵਾਲਾ ਹੈ ਇਹਦੀ ਬੁੱਧੀ ਨੂੰ ਭ੍ਰਸ਼ਟ ਕਰਨ ਵਾਲਾ ਗਿਆਨ ਹੈ ਕੁਗਿਆਨ ਸੁਗਿਆਨ ਹੈ ਬੁੱਧੀ ਬੁੱਧੀ 'ਚ ਪ੍ਰਕਾਸ਼ ਕਰਨ ਵਾਲਾ
ਵਿੱਚੋਂ ਮੋਹ ਚੁਕਾਇਆ
ਅੰਦਰੋਂ ਹਿਰਦੇ 'ਚ ਮੋਹ ਖਤਮ ਕਰਤਾ ਉਹਨੇ ਆਪਣੇ ਨਾਲ ਪ੍ਰੇਮ ਪਾ ਕੇ ਇਹਦੇ ਨਾਲ ਮੋਹ ਛੁਡਾ ਦਿੱਤਾ ਆਸਰਾ ਦੇ ਦਿੱਤਾ ਸਤਿਗੁਰ ਨੇ ਸਰੀਰ ਦੇ ਆਸਰੇ ਜਾਂਦਾ ਸੀ ਨਾ
ਅੰਦਰੋਂ ਜਿਨਕਾ ਮੋਹ ਟੁੱਟਾ
ਹਾਂ ਅੰਦਰੋਂ ਜਿਨਕਾ ਮੋਹ ਟੁੱਟਾ
ਉੱਤਮ ਇਹੋ ਵਿਚਾਰ ਹੈ ਜਿਹਨ ਸੱਚੇ ਸਿਉਂ ਚਿੱਤ ਲਾਇਆ
ਜਿਹਨੇ ਸੱਚੇ ਨਾਲ ਚਿੱਤ ਲਾ ਲਿਆ ਨਾ ਅੰਤਰ ਆਤਮਾ ਨਾਲ ਸੱਚਾ ਕੌਣ ਅੰਦਰਲਾ ਸੱਚਾ ਹੈ ਅਸਲ ਦੇ ਵਿੱਚ ਅੰਦਰਲਾ ਸੱਚਾ ਹੈ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਆਦਮੀ ਸੱਚਾ ਹੈ ਅੰਦਰਲਾ ਸੱਚਾ ਹੈ ਸੰਸਾਰੀ ਲੈਵਲ 'ਤੇ ਸੱਚਾ ਹੈ ਮਨ ਝੂਠਾ ਮਨ ਨੂੰ ਨਹੀਂ ਸੱਚਾ ਕਿਹਾ ਮਨ ਝੂਠਾ ਜਮ ਜੋ ਹੋਇਆ ਅੰਤਰਾਤਮਾ ਫਿਰ ਵੀ ਸੱਚੀ ਹੈ ਚਾਹੇ ਗਿਆਨ ਦੀ ਕਮੀ ਹੋਵੇ ਪਰ ਸੱਚਾ ਹੈ ਇਹਦੇ ਨਾਲ ਸੱਚਾ ਸੱਚ ਨੂੰ ਮੰਨ ਜਾਂਦਾ ਜਾਂ ਸੱਚ ਦਾ ਪਤਾ ਲੱਗੇ ਫਿਰ ਮੰਨ ਜਾਂਦਾ
ਉੱਤਮ ਇਹੋ ਵਿਚਾਰ ਹੈ ਜਿਹਨੂੰ ਸੱਚੇ ਸਿਉਂ ਚਿੱਤ ਲਾਇਆ
ਸੱਚੇ ਸਿਉਂ ਚਿੱਤ ਲਾਇਆ ਮਨ ਨੂੰ ਪੁੱਠਾ ਕਰ ਜਦ ਮਨ ਪੁੱਠਾ ਹੋ ਜਾਂਦਾ ਫਿਰ ਇਹ ਚਿੱਤ ਬਣ ਜਾਂਦਾ ਜਦ ਮਨ ਪੁੱਠਾ ਹੋ ਜਾਂਦਾ ਨਾ ਉਲਟਾ ਚੱਲਦਾ ਫਿਰ ਚਿੱਤ ਹੈ ਜਦ ਮਾਇਆ ਵੱਲ ਨੂੰ ਚੱਲਦਾ ਫਿਰ ਇਹ ਮਨ ਹੈ। ਚਿੱਤ ਉਹ ਪਾਰਟ ਹੈ ਮਨ ਦਾ ਜਿਹੜਾ ਗਿਆਨ ਵੱਲ ਨੂੰ ਚੱਲਦਾ। ਇਹ ਮਨ ਵੀ ਜਦ ਗਿਆਨ ਵੱਲ ਨੂੰ ਚੱਲਦਾ ਫਿਰ ਚਿੱਤੇ ਬਣ ਜਾਂਦਾ, ਫਿਰ ਚਿੱਤੇ ਰਹਿ ਜਾਂਦਾ, ਮਨ ਰਹਿੰਦਾ ਹੀ ਨਹੀਂ, ਇੱਕੋ ਰਹਿ ਜਾਂਦਾ।
ਜਗ ਜੀਵਨ ਦਾਤਾ ਪਾਇਆ,
ਜਗ ਜੀਵਨ ਦਾਤਾ ਪਾਇਆ, ਫਿਰ ਜਗ ਜੀਵਨ ਦਾਤਾ ਜਿਹੜਾ ਉਹ ਪਾਇਆ ਹੀ। ਜਗ ਜੀਵਨ ਦਾਤਾ ਕੌਣ? ਅੰਤਰਾਤਮਾ ਜਗ ਜੀਵਨ ਦਾਤਾ। ਅਸਲ ਜਗ ਦਾ ਜੀਵਨ, ਸਰੀਰ ਦਾ ਜੀਵਨ ਕੀ ਹੈ? ਉਹੀ ਹੈ, ਉਹਦੇ ਵਿੱਚੋਂ ਜੋਤ ਪੈਦਾ ਹੋਈ ਹੈ, ਉਹੀ ਸਾਹ ਲੈ ਰਿਹਾ। ਬਸੇ ਨੇ ਦੋਹਾਂ ਗੱਲਾਂ ਨਾਲ ਜਗ ਜੀਵਨ ਸਾਹ ਕੌਣ ਲੈ ਰਿਹਾ? ਜਿਹੜਾ ਅੰਦਰ ਬੈਠਾ ਸਾਹ ਰਿਹਾ ਉਹ ਜਗ ਜੀਵਨ। ਸਰੀਰ ਦਾ ਜੀਵਨ ਤਾਂ ਹਵਾ ਨਾਲੇ ਹੈ, ਸਾਹ ਨਾਲੇ ਹੈ, ਔਰ ਜੋਤ ਨਾਲ ਹੈ। ਤੋ ਇਹ ਚੀਜ਼ਾਂ ਜੋਤ ਵੀ ਉਹਦੀ ਹੈ, ਹਵਾ ਵੀ ਸਾਹ ਵੀ ਉਹ ਲੈਂਦਾ। ਜਗ ਜੀਵਨ ਅੰਦਰਲੇ ਦਾ ਨਾਮ, ਜਗ ਜੀਵਨ ਦਾਤਾ
ਪਾਇਆ
ਪਾਇਆ, ਜਗ ਜੀਵਨ ਦਾਤਾ ਪਰਮੇਸ਼ਰ ਨੀ ਉਹਨੂੰ ਕਿਹਾ। ਪਰਮੇਸ਼ਰ ਤਾਂ ਜਗ ਦੇ ਵਿੱਚ ਆਉਂਦਾ ਹੀ ਨਹੀਂ। ਹਾਂ ਉਹ ਲਿਪਤਾ ਇਹ ਜਿਹੜਾ ਸਚਿਆਰ ਹੈ ਨਾ, ਅੱਗੇ ਇਹਦੀ ਕਹਾਣੀ ਆਊਗੀ। ਹੁਣ ਗਾਂ ਜਿਹੜਾ ਸਚਿਆਰ ਹੈ ਨਾ, ਉਹਦੀ ਕਹਾਣੀ ਚੱਲੂਗੀ।
ਸਲੋਕ ਮਹਿੰਦਾ ਪਹਿਲਾ, ਹੋਮ ਚ ਆਇਆ ਹੋਮ ਚ ਗਿਆ,
ਇਹ ਸਚਿਆਰ ਦੀ ਕਹਾਣੀ। ਜਿਹੜਾ ਸੰਸਾਰ ਦਾ ਸੱਚਾ ਹੈ ਨਾ, ਉਹਦੀ ਕਹਾਣੀ। ਇਹਨੂੰ ਹੋਮ ਹੈ, ਬਿਮਾਰੀ ਹੈ। ਅੱਧਾ ਸਚਿਆਰ ਹੈ, ਅੱਧਾ ਕੂੜਿਆਰ ਹੈ। ਮਨ ਝੂਠਾ ਹੈ, ਕੂੜਿਆਰ ਹੈ, ਚਿੱਤ ਸਚਿਆਰ ਹੈ। ਚਿੱਤ ਨੂੰ ਹੋਮ ਹੈ, ਇਹਨੂੰ ਮੈਂ
ਮਨ ਚ
ਬਿਮਾਰੀ ਦੋਹਾਂ ਚ ਹੀ ਹੈ। ਹੱਥ ਦੋਹਾਂ ਨਾਲ ਤਾੜੀ ਵੱਜਦੀ ਹੈ। ਹੋਮ ਵਿੱਚ ਆਇਆ,
ਹੋਮ ਵਿੱਚ ਗਿਆ,
ਹੋਮ ਵਿੱਚ ਗਿਆ। ਸੰਸਾਰ ਚ ਆਇਆ ਸੀ ਹੋਮ ਚ, ਹੋਮ ਲੈ ਕੇ ਆਇਆ ਸੀ, ਹੋਮ ਲੈ ਕੇ ਚਲਿਆ। ਹੋਮ ਛੱਡ ਕੇ ਜਾਣਾ ਸੀ, ਛੱਡ ਕੇ ਨਹੀਂ ਗਿਆ। ਹੋਮ ਛੱਡਣ ਆਇਆ ਤਾਂ ਸੰਸਾਰ ਚ ਹੋਮ। ਸੱਚਖੰਡ ਵਾਲੇ ਕਹਿੰਦੇ ਹੋਮ ਉੱਥੇ ਛੱਡਿਆ, ਇਹ ਇੱਥੇ ਦੀ ਚੀਜ਼ ਹੈ ਹੋਮ। ਹੋਮ ਨੂੰ ਛੱਡਿਆ ਫਿਰ ਆਜਾ ਦਰਬਾਰ ਲਾਂਗੇ, ਹੋਮ ਨਾਲੇ ਲੈ ਕੇ ਚਲਿਆ ਗਿਆ। ਭੁੱਲ ਗਿਆ ਨਾ ਇੱਥੇ ਆ ਕੇ ਵੀ ਹੋਮ ਛੱਡਣ ਆਇਆ, ਹੋਮ ਛੱਡਣ ਆਇਆ। ਇੱਕ ਬਿਮਾਰੀ ਹੋਰ ਖੜੀ ਕਰ ਲਈ, ਮੈਂ ਹੋ ਗਈ, ਚਲੋ ਮੈਂ ਤਾਂ ਛੁੱਟ ਗਈ। ਮੈਂ ਤਾਂ ਉਹਨਾਂ ਚਿਰ ਜਿੰਨਾ ਚਿਰ ਮਨ ਹੈ, ਜਿੰਨਾ ਚਿਰ ਮਨ ਹੈ ਉਨਾ ਚਿਰ ਮੈਂ ਹੈ। ਮਨ ਪੈਦਾ ਹੋਇਆ ਸੀ, ਸਰੀਰ ਪੈਦਾ ਹੋਇਆ ਸੀ, ਸਰੀਰ ਕਰਕੇ ਮੈਂ ਸੀ। ਸਰੀਰ ਨਹੀਂ ਰਿਹਾ ਤਾਂ ਮੈਂ ਨਹੀਂ ਰਹੀ, ਨਾ ਮਨ ਰਿਹਾ ਤਾਂ ਨਾ ਮੈਂ ਰਹੀ, ਦੋਵੇਂ ਨਾ ਰਹੇ। ਪਰ ਹੋਰ ਰਹਿ ਗਈ ਬਿਮਾਰੀ, ਹਾਂ ਆਇਆ ਦੂਰੋਂ ਚੱਲ ਕੇ, ਹਾਂ ਨਹੀਂ ਛੱਡ ਜਾਂਦਾ। ਮੈਂ ਤੱਕੀ ਤੋਂ ਛੱਡਣਾ ਜੀ, ਛੱਡ ਮਨ ਰਹਿਣੀ, ਛੱਡ ਮੈਂ ਲੈਂਦੀ ਹੈ ਉਹਦੀ। ਹੋਂ
ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ,
ਹੋਂ ਚ ਜੰਮਿਆ ਸੀ, ਹੋਂ ਲੈ ਕੇ ਜੰਮਿਆ ਸੀਗਾ, ਹੋਂ ਲੈ ਕੇ ਮਰ ਗਿਆ। ਫਿਰ ਆਇਆ ਕੀ ਕਰਨ ਸੀ, ਕੀ ਕਰਨ ਆਇਆ ਸੀ? ਚਾਹੇ ਜੀ ਮੈਲ ਲੈ ਕੇ ਆਇਆ, ਤਾਂ ਉਹ ਲੈ ਗਿਆ ਨਾਲ, ਧੋਬੀ ਘਾਟ ਤੇ ਵੀ ਗਿਆ, ਕੱਪੜੇ ਬਿਨਾਂ ਧੋਤੇ, ਤੀਰਥ ਤੇ ਵੀ ਗਿਆ, ਇਸ਼ਨਾਨ ਬਿਨਾਂ ਕੀਤਾ। ਤੀਰਥ ਤੇ ਜਾਇਆ ਆ, ਇਸ਼ਨਾਨ ਕਰਕੇ ਨਹੀਂ ਆਇਆ, ਮੈਲ ਧੋ ਕੇ ਨਹੀਂ ਆਇਆ।
ਹੋਮ ਵਿੱਚ ਦਿੱਤਾ, ਹੋਮ ਵਿੱਚ ਲਿਆ,
ਹੋਮ ਵਿੱਚ ਦਿੱਤਾ, ਹੋਮ ਵਿੱਚ ਲਿਆ। ਜੇ ਦਿੱਤਾ ਦਾਨ ਕੀਤਾ ਤਾਂ ਵੀ ਹੋਮ ਚ, ਜੇ ਸੰਤ ਨੇ ਕਿਸੇ ਨੇ ਲਿਆ ਤਾਂ ਵੀ ਹੋਮ ਵਿੱਚ, ਜੇ ਮਿਹਨਤ ਕਰਕੇ ਲਿਆ ਤਾਂ ਵੀ ਹੋਮ ਚ। ਕਿਉਂ? ਦਿਹਾੜੀ ਨਹੀਂ ਲਾਈ, ਕੰਮ ਕੀਤਾ, ਤਨਖਾਹ ਤਾਂ ਲਈ ਹੈ, ਮੇਰਾ ਹੱਕ ਬਣਦਾ ਹੋਮ ਵਿੱਚ। ਪਰਮੇਸ਼ਰ ਦਾ ਨਹੀਂ ਮੰਨਿਆ, ਨਾ ਦੇਣ ਵੇਲੇ ਨਾ ਲੈਣ ਵੇਲੇ। ਤਨਖਾਹ ਨੂੰ ਦਾਤ ਨਹੀਂ ਮੰਨਿਆ, ਜੋ ਪੈਦਾ ਕੀਤਾ ਫਸਲ ਹੋਈ ਦਾਤ ਨਹੀਂ ਮੰਨੀ, ਜੋ ਬਿਜਨਸ ਦੇ ਵਿੱਚ ਵਾਧਾ ਹੋਇਆ ਉਹਨੂੰ ਦਾਤ ਨਹੀਂ ਮੰਨੀ। ਨਹੀਂ, ਆਪਣੀ ਅਕਲ ਦੀ ਜਿਹੜੀ ਕਮਾਈ ਮੰਨੀ, ਹੋ ਹੀ ਨਾ ਹੋਮ ਜੇ ਦਿੱਤਾ,
ਹੋਮ
ਹੋਮ ਵਿੱਚ, ਹੋਮ ਵਿੱਚ ਖੱਟਿਆ,
ਹੋਮ ਵਿੱਚ ਗਿਆ,
ਹੋਮ ਵਿੱਚ ਖੱਟਿਆ ਕਿਵੇਂ? ਤਪ ਕੀਤਾ, ਮਾਲਾ ਫੇਰੀ ਹੈ, ਪ੍ਰਾਪਤੀ ਹੋਈ ਨਾ ਕੁਛ, ਗਿਆਨ ਪ੍ਰਾਪਤ ਕੀਤਾ, ਕਾਰ ਸੇਵਾ ਨਾਲ ਬਹੁਤ ਗੁਰਦੁਆਰੇ ਬਣਾਏ ਨੇ, ਬਹੁਤ ਹਰ ਵਕਤ ਚਰਚ ਉੱਡੇ ਉਹ ਫਿਰਦਾ ਰਿਹਾ, ਕਾਰਜ ਭੱਜਿਆ, ਦਿਨ ਰਾਤ ਸੌਂਦਾ ਨਹੀਂ ਰਿਹਾ, ਤੜਕੇ 2 ਵਜੇ ਵੀ ਉੱਠਿਆ, ਕਠਿਨ ਕੰਮ ਵੀ ਕੀਤੇ ਨੇ, ਹੋਂ ਵਿੱਚ ਕੀਤੇ ਨੇ, ਗਿਆ ਕਿਵੇਂ ਹੋ ਚ, ਦੁਨੀਆਂ ਦੀ ਵਡਿਆਈ ਹੋ ਗਈ, ਇਹਦੇ ਨਾਲ ਮਿਲਿਆ ਕੀ ਸੀ, ਮਿਲੀ ਸੀ ਦੁਨੀਆਂ ਦੀ ਵਡਿਆਈ, ਮਾਨ ਮਿਲਿਆ ਸੀ ਸਨਮਾਨ, ਜੈਸਾ ਮਾਨ ਤੈਸਾ ਮਿਲਦੀ, ਸਾਰੇ ਹੀ ਮਾਨ ਬਣ ਗਿਆ, ਜੋ ਕੁਛ ਕੀਤਾ ਮਾਨ ਮਿਲਿਆ, ਮਾਨ ਚਾਹਿਆ, ਮਿਲਦੀ ਸਾਰੇ ਹੀ ਹੋਂ ਕਰਕੇ ਮਾਨ ਬਣ ਗਿਆ, ਮੱਝ ਰੱਖੀ ਪੱਠੇ ਪਾਏ, ਮਿਹਨਤ ਬਹੁਤ ਸੇਵਾ ਕੀਤੀ, ਨੜਾਈ ਵੀ, ਦੁੱਧ ਨਹੀਂ ਸਾਂ ਹੋਇਆ, ਜਿਹੜਾ ਦੁੱਧ ਚ ਹੋਇਆ ਨਾ ਉਹ ਸਾਰਾ ਹੀ ਜ਼ਾਇਆ ਚਲਿਆ ਗਿਆ, ਖਰਾਬ ਹੋ ਗਿਆ, ਹੋਂ ਵਿੱਚ ਖੱਟਿਆ, ਹੋਂ ਕਰਕੇ ਹੀ ਚਲਿਆ ਗਿਆ, ਮੈਂ ਕਰਦਾ ਜਿੰਨਾ ਚਿਰ ਨਾ ਉਨਾ ਚਿਰ ਜਾਊ ਗਈ, ਉਨਾ ਚਿਰ ਹੋਂ ਜਪ ਲੱਗ ਜਾਣੇ ਮੈਂ ਕੁਛ ਕਰਦਾ, ਜਿਹੜੇ ਮੈਂ ਕਰਦਾ ਕਹਿੰਦੇ ਨੇ ਉਹੀ ਕਾਰ ਸੇਵਾ ਕਰਦੇ ਨੇ, ਜਦੋਂ ਮੈਂ ਛੁੱਟ ਗਈ ਕਾਰ ਸੇਵਾ ਹੀ ਨਹੀਂ ਕਰਨੀ, ਫਿਰ ਕੀ ਲੋੜ ਹੈ ਕਰਨ ਦੀ, ਫਿਰ ਕੁਛ ਕਰਨ ਆਇਆ ਜਿਹੜਾ ਉਹ ਕਰੂਗਾ, ਜਿਹੜਾ ਕੰਮ ਕਰਨ ਆਇਆ ਉਹ ਕਰੂਗਾ, ਜਿੱਦਣ ਮੈਂ ਛੁੱਟ ਗਈ ਨਾ ਜਿਹੜਾ ਕੰਮ ਛੱਡੀ ਬੈਠਾ ਫਿਰ ਉਹ ਕਰੂਗਾ,
ਕਰਨੋ ਹੋਤੋ ਸੋ ਨਾ ਕੀ
ਹੋ, ਹਾਂ ਕਰਨੋ ਹੋਤੋ ਸੋ ਨਾ ਕੀ ਹੋ, ਜਿਹੜਾ ਕਰਨ ਆਇਆ ਉਹ ਤਾਂ ਕਦੇ ਨਹੀਂ ਰਿਹਾ, ਕਰ ਕੀ ਰਿਹਾ, ਹੋ ਵਿੱਚ ਕਮਾਈ, ਹੋ ਵਿੱਚ ਕਰ ਰਿਹਾ, ਹੋ ਵਿੱਚ ਚਲੀ ਜਾਣੀ ਹੈ, ਹੋ ਵਿੱਚ ਖੱਟਿਆ, ਹੋ ਵਿੱਚ
ਗਿਆ, ਹੋ ਵਿੱਚ ਸਚਿਆਰ ਕੂੜਿਆਰ,
ਹੋ ਵਿੱਚ ਸਚਿਆਰ, ਸਚਿਆਰ ਜਿਹੜਾ ਚੇਤਾ ਹੋ ਵਿੱਚ ਹੈ, ਸਤਫਾ ਹੋਣਾ ਇਹ ਜਾਂ ਧਰਮ ਰਾਜ ਹੋ ਵਿੱਚ ਹੈ ਤਾਂ ਫਿਰ ਕਰੂ ਕੀ, ਇਹ ਸਚਿਆਰ ਵੀ ਕੂੜਿਆਰ ਹੈ ਤਾਂ ਨਹੀਂ ਇਹਨੂੰ ਬਣ ਦਿੰਦੇ ਉੱਥੇ, ਹੋ ਹੈ ਨਾ ਬਿਮਾਰੀਆਂ ਨੂੰ, ਇਹ ਸਚਿਆਰ ਹੁੰਦਾ ਹੋਇਆ ਵੀ ਕੂੜਿਆਰ ਹੈ, ਚਿੱਤ ਚਿੱਤ ਵੀ ਨਹੀਂ ਗਿਆ ਸਚਿਆਰ, ਬਿਮਾਰੀ ਉਸੇ ਦਾ ਮਨ ਮੈਲ ਹੈ, ਚਿੱਤ ਜਿਹਦਾ ਮਨ ਮੈਲ ਹੈ, ਸਚਿਆਰ ਹੁੰਦਾ ਹੋਇਆ ਵੀ ਕੂੜਿਆਰ ਹੈ, ਜੇ ਹੋ ਹੈ ਵਿੱਚ ਬਿਮਾਰੀ ਹੋਦੀ ਅੰਦਰ ਜੀਵ ਆਤਮਾ ਨੂੰ ਹੈ, ਪਰਾਤਮਾ ਨੂੰ ਬਿਮਾਰੀ ਹੈ ਹੋਦੀ, ਇਹਦੀ ਹੋ ਨਹੀਂ ਛੁੱਟਦੀ,
ਹੋਂ ਵਿੱਚ ਪਾਪ ਪੁੰਨ ਵਿਚਾਰ,
ਜਿੰਨਾ ਚਿਰ ਪਾਪ ਪੁੰਨ ਨੂੰ ਮੰਨਦਾ ਹੈ ਓਨਾ ਚਿਰ ਹੋਂ ਹੈ, ਜਿੰਨੇ ਪਾਪ ਪੁੰਨ ਨੂੰ ਮੰਨਦੇ ਨੇ ਸਾਰਿਆਂ ਦੇ ਅੰਦਰ ਹੋਂ ਹੈ, ਜਿੰਨੀਆਂ ਪਾਪ ਪੁੰਨ ਨੂੰ ਮੰਨਣ ਵਾਲੀਆਂ ਬੱਤਾਂ ਨੇ ਸਾਰੀਆਂ ਹੋਮੇ ਤੋਂ ਗ੍ਰਸਤ ਨੇ, ਜੋ ਮੈਂ ਕਰਦਾ ਉਹਨਾਂ ਦੇ ਵਿੱਚ ਹੈ, ਮੈਂ ਪੁੰਨ ਕਰਦਾ ਮੈਂ ਪਾਪ ਕਰਦਾ, ਪਾਪ ਪੁੰਨ ਦੀ ਵਿਚਾਰ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਹੋਂ ਹੈ, ਜਿੱਦਣ ਹੋਂ ਛੁੱਟ ਗਈ ਪਾਪ ਪੁੰਨ ਖਤਮ, ਪਾਪ ਪੁੰਨ ਤਾਂ ਕਹਾਵਤ ਬਣਦੀ ਹੈ, ਗੁਰਮੁਖਾਂ ਵਾਸਤੇ ਪਾਪ ਪੁੰਨ ਤਾਂ ਪਈ ਕਹਾਵਤ, ਕਿਉਂ ਕਹੁ ਨਰਕ ਕੋ ਸੁਰਗ ਵਿਛਾਵਤ, ਪੁੰਨ ਕਿਉਂ ਕਰਦਾ ਸੁਰਗ ਵਾਸਤੇ, ਪਾਪ ਹੋ ਜਾਂਦੇ ਨੇ ਉਹ ਪਤਾ ਲੱਗਦਾ ਨਰਕ ਜਾਊਂਗਾ, ਨਰਕ ਔਰ ਸੁਰਗ ਦੀ ਇੱਛਾ ਵਾਲਿਆਂ ਦੀ ਹੈ, ਨਾ ਕਿਤੇ ਨਰਕ ਹੈ ਨਾ ਕਿਤੇ ਸੁਰਗ ਹੈ, ਦੋ ਚੀਜ਼ਾਂ ਹੋਣਗੀ, ਇਹਦਾ ਮਤਲਬ ਅਗਿਆਨਤਾ ਹੈ ਉਹਨਾਂ ਦੀ, ਸਾਰੀਆਂ ਮੱਤਾਂ ਅਗਿਆਨਤਾ ਚ ਨੇ, ਕੋਈ ਕਿਤੇ ਸੁਰਗ ਨਹੀਂ ਕੋਈ ਕਿਤੇ ਨਰਕ ਨਹੀਂ, ਇੱਥੇ ਹੀ ਨਰਕ ਹੈ ਇੱਥੇ ਹੀ ਸੁਰਗ, ਜਿਹੜੇ ਲੋਕ ਸੁਖੀ ਨੇ ਆਪਾਂ ਨੂੰ ਲੱਗਦੇ ਹਨ ਕਿ ਦੁਖੀ ਨੇ, ਜਿਹੜੇ ਸਾਨੂੰ ਸੁਖੀ ਲੱਗਦੇ ਨੇ ਨਾ ਲੋਕ, ਅਮੀਰ ਨੇ ਸਾਨੂੰ ਲੱਗਦੇ ਨੇ ਸੁਖੀ, ਉਹ ਤਾਂ ਉਹਨਾਂ ਨੂੰ ਪਤਾ ਨਾ ਸੁਖੀ ਨੇ, ਸਾਨੂੰ ਲੱਗਦੇ ਨੇ ਸੁਖੀ ਇੱਕ ਦੂਏ ਨੂੰ, ਉਹ ਸੁਰਗ ਚ ਲੱਗਦੇ ਨੇ ਸਾਨੂੰ ਲੱਗਦੇ ਨੇ, ਪਰ ਗੁਰਬਾਣੀ ਕੀ ਕਹਿੰਦੀ ਹੈ, ਬੜੇ ਬੜੇ ਜੇ ਦੀਸੇ ਲੋਕ ਤਿਰਕੋ ਵਿਆਪਾ
ਚਿੰਤਾ ਰੋਗ,
ਉਹਨਾਂ ਨੂੰ ਚਿੰਤਾ ਰੋਗ ਵੱਧ, ਵੱਧ ਰੋਗ ਵਾਲਾ ਸੁਰਗ ਚ ਹੁੰਦਾ, ਘੱਟ ਰੋਗ ਵਾਲਾ ਸੁਰਗ ਚ ਹੁੰਦਾ, ਇਹ ਵੀ ਜਿਹੜੀ ਵਿਚਾਰ ਹੈ ਨਾ ਹੋਮੇ ਤੋਂ ਗ੍ਰਸਤ ਲੋਕਾਂ ਦੇ ਵਿਚਾਰ ਹੈ ਸੁਰਗ ਨਰਕ ਦੇ। ਬੁੱਧੀ ਥੋੜੀ ਹੈ ਨਾ, ਹੋਮੇ ਤੋਂ ਗ੍ਰਸਤ ਲੋਕ ਸਿਰਫ ਵਿਦਵਾਨ ਹੋ ਸਕਦੇ ਨੇ, ਬੁੱਧਵਾਨ ਨਹੀਂ ਹੋ ਸਕਦੇ। ਜਿੱਥੇ ਤੱਕ ਹੋਮ ਹੈ ਉੱਥੇ ਤੱਕ ਬੁੱਧਵਾਨ ਨਹੀਂ। ਬੁੱਧ ਕਹਿੰਦੇ ਨੇ ਬੁੱਧ ਜ਼ਰੂਰ ਹੈ, ਪਰ ਬੁੱਧ ਚ ਪੂਰਨ ਬੁੱਧ ਹੈ ਨਹੀਂ, ਉਹ ਵਿਵੇਕ ਬੁੱਧੀ ਹੈ ਨਹੀਂ। ਉੱਥੇ ਨਾਨਕ ਕੋਲ ਦਾ ਭਗਤਾਂ ਕੋਲ ਦਾ ਵਿਵੇਕ ਬੁੱਧੀ ਹੈ, ਭਗਤਾਂ ਸਾਰਿਆਂ ਕੋਲ ਵਿਵੇਕ ਬੁੱਧੀ ਹੈ, ਔਰ ਭਗਤਾਂ ਚ ਕੋਈ ਛੋਟਾ ਬੜਾ ਇਸ ਕਰਕੇ ਨਹੀਂ ਹੁੰਦਾ, ਬੁੱਧ ਇੱਕੋ ਹੀ ਹੁੰਦੀ ਹੈ। ਕੋਈ ਕੰਪੀਟੀਸ਼ਨ ਹੁੰਦਾ, ਕੰਪੀਟੀਸ਼ਨ ਦੇ ਵਿੱਚ ਸਾਰੇ ਬੈਠਦੇ ਨੇ, ਪੇਪਰ ਹੁੰਦੇ ਨੇ, ਉੱਥੇ ਇਹ ਥੋੜ੍ਹੀ ਦੇਖਣਾ ਅਮੀਰ ਦਾ ਬੱਚਾ ਆ ਗਰੀਬ ਦਾ ਬੱਚਾ, ਪੇਪਰ ਦੇਖਣਾ, ਨੰਬਰ ਦੇਖਣੇ ਨੇ। ਉੱਥੇ ਕੀ ਮਤਲਬ ਕਿ ਰਾਜੇ ਦਾ ਆ ਗਰੀਬ ਦਾ, ਜੇ ਇਮਾਨਦਾਰੀ ਨਾਲ ਦੇਖਣਾ ਹੋਵੇ ਕੁਆਲੀਫਿਕੇਸ਼ਨ ਦੇਖਣੀ, ਇੰਟੈਲੀਜੈਂਸ ਹੀ ਦੇਖਣੀ ਹੋਵੇ ਤਾਂ ਇੰਟੈਲੀਜੈਂਟ ਹੈ, ਠੀਕ ਹੈ। ਅਤੇ ਭਗਤਾਂ 'ਚ ਅਮੀਰੀ ਗਰੀਬੀ ਦੇਖੀ ਦੀ ਹੈ, ਬੁੱਧੀ 'ਚ ਅਮੀਰੀ ਗਰੀਬੀ ਦਾ ਕੀ ਮਤਲਬ। ਅੱਤ ਗਰੀਬਾਂ ਦੇ ਬੱਚੇ ਵਜ਼ੀਰ ਬਣਾ ਲਏ ਚੰਗੇ ਚੰਗੇ ਰਾਜਿਆਂ ਨੇ, ਗਰੀਬੀ ਦਾ ਬੁੱਧੀ ਨਾਲ ਕੀ ਮਤਲਬ। ਬੁੱਧੀ ਤਾਂ ਆਪਣੇ ਆਪ 'ਚ ਬਹੁਤ ਕੀਮਤੀ ਚੀਜ਼ ਹੈ, ਬੁੱਧੀ ਦੀ ਤਾਂ ਕੀਮਤ ਹੀ ਨਹੀਂ ਹੈ ਸੰਸਾਰ ਦੇ ਵਿੱਚ, ਸੰਸਾਰ 'ਚ ਕੋਈ ਕੀਮਤ ਨਹੀਂ ਬੁੱਧੀ। ਵਿੱਦਿਆ ਦੀ ਕੀਮਤ ਹੈ, ਵਿੱਦਿਆ ਦੀ ਕੀਮਤ ਹੈ, ਬੁੱਧੀ ਦੀ ਕੋਈ ਕੀਮਤ। ਜਿਹੜੀ ਸੰਸਾਰੀ ਪੜ੍ਹਾਈ ਹੈ ਉਹਦੀ ਕੀਮਤ ਹੈ, ਜਿੱਥੇ ਤੱਕ ਮੈਟਰ ਦੀ ਪੜ੍ਹਾਈ ਹੈ ਉੱਥੇ ਤੱਕ ਕੀਮਤ ਹੈ, ਉਹ ਬੁੱਧੀ ਤਾਂ ਪੂਰੀ ਬੁੱਧ ਨਹੀਂ ਹੁੰਦੀ। ਪੂਰੀ ਬੁੱਧ ਉਹ ਹੈ ਜਿਹੜੀ ਦੋਹਾਂ ਚੀਜ਼ਾਂ ਨੂੰ ਜਾਣਦੀ ਹੈ, ਜੜ ਔਰ ਚੇਤਨ। ਜਿਹਨੂੰ ਜੜ ਔਰ ਚੇਤਨ ਦੋਹਾਂ ਦਾ ਗਿਆਨ ਹੈ ਪੂਰੀ ਬੁੱਧ, ਜਿਹਨੂੰ ਕੇਵਲ ਜੜ ਵਸਤੂ ਦਾ ਗਿਆਨ ਹੈ ਉਹ ਪੂਰੀ ਬੁੱਧ ਨਹੀਂ। ਪੂਰੀ ਬੁੱਧ ਕਿਹਨੂੰ ਕਹਿੰਦੇ ਨੇ? ਚੇਤਨ ਔਰ ਜੜ ਦਾ ਦੋਹਾਂ ਦਾ ਗਿਆਨ, ਕਿਉਂਕਿ ਦੋ ਹੀ ਚੀਜ਼ਾਂ ਨੇ ਸੰਸਾਰ, ਚੇਤਨ ਵੀ ਹੈ ਜੜ ਵੀ ਹੈ। ਇਕੱਲੀ ਜੜ ਦਾ ਗਿਆਨ ਰੱਖਣ ਵਾਲੇ, ਉਹ ਵੀ ਥੋੜ੍ਹੇ ਜਿਹੇ ਹਿੱਸੇ ਦਾ ਜੜ ਦਾ ਗਿਆਨ ਰੱਖਣ ਵਾਲੇ, ਪੂਰੀ ਬੁੱਧ ਕਿਵੇਂ ਹੋ ਜੂਗੀ? ਕੋਈ ਆਦਮੀ ਦੱਸੇ ਪੂਰੀ ਬੁੱਧ ਵਾਲਾ ਪੈਦਾ ਹੋਇਆ ਹੋਇਆ, ਇੱਕ ਵਿਸ਼ੇ ਦਾ ਗਿਆਨ ਵੀ ਨਹੀਂ ਹੁੰਦਾ। ਇੱਕ ਵਿਸ਼ਾ ਕੋਈ ਲੈ ਲਵੇ ਉਹਦਾ ਵੀ ਪੂਰਾ ਗਿਆਨ, ਪੂਰੀ ਖੋਜ ਨਹੀਂ ਹੁੰਦੀ ਸਾਰੀ ਜ਼ਿੰਦਗੀ 'ਚ। ਠੀਕ ਹੈ, ਉਹਨਾਂ ਨੇ ਸਾਇੰਸਦਾਨਾਂ ਨੇ ਵੀ ਖੋਜ ਕੀਤੀ ਹੈ, ਆਯੁਰਵੈਦਿਕ ਦੀਆਂ ਵੀ ਖੋਜਾਂ ਨੇ, ਪਰ ਪੂਰੀ ਬੁੱਧ ਥੋੜ੍ਹੀ ਹੈ ਉੱਥੇ। ਪੂਰੀ ਬੁੱਧ ਨਹੀਂ, ਪੂਰੀ ਬੁੱਧ ਹੈ ਜਿਹੜਾ ਸਮੁੱਚਾ, ਜਿਹੜੀ ਰਾਜਾ ਰਾਮ ਕੀ ਕਹਾਣੀ ਹੈ ਨਾ ਸਾਰੀ, ਇਹ ਸਾਰੀ ਨੂੰ ਸਮਝ ਲਵੇ ਪੂਰੀ ਬੁੱਧ, ਪੂਰੇ ਵਿਸ਼ਵ ਨੂੰ ਸਮਝ ਲੈ ਜੜ ਔਰ ਚੇਤਨ ਨੂੰ ਪੂਰੀ ਬੁੱਧ। ਜੇ ਕਬੀਰ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ, ਮੈਂ ਪੂਰੀ ਰਾਜਾ ਰਾਮ ਕੀ ਕਹਾਣੀ ਜਾਣਦੀ, ਉਹ ਪੂਰੀ ਬੁੱਧ। ਤਾਂ ਉਹ ਕਹਿੰਦੇ ਨੇ ਕਬੀਰ ਨੂੰ ਨਹੀਂ ਕੋਈ ਸਮਝ ਸਕਦਾ, ਅੱਜ ਕਬੀਰ ਨੂੰ ਮੰਨਦੇ ਨੇ ਕੋਈ ਨਹੀਂ ਸਮਝ ਸਕਦਾ। ਜੱਜ ਮੈਨੂੰ ਮਿਲਿਆ, ਕਾਸ਼ੀ ਦਾ ਹੀ ਸੀ, ਯੂਪੀ ਦਾ, ਕਾਸ਼ੀ ਪੜ੍ਹਿਆ ਸੀ ਵਿਸ਼ਵ ਵਿਦਿਆਲਿਆ 'ਚ, ਗੋਲਡ ਮੈਡਲ ਮੈਡਲਿਸਟ ਸੀ ਹਿੰਦੀ ਸਾਹਿਤ ਦਾ। ਉਹ ਕਹਿੰਦਾ ਕਬੀਰ ਨੂੰ ਨਹੀਂ ਸਮਝ ਸਕਿਆ ਕੋਈ ਆਦਮੀ, ਅਸੀਂ ਮੰਨਦੇ ਹਾਂ ਕਬੀਰ ਨੂੰ ਨਹੀਂ ਸਮਝ ਸਕਦਾ ਇਸ ਵੇਲੇ ਕੋਈ, ਕੋਸ਼ਿਸ਼ ਕੀਤੀ ਜਾਂਦੀ ਹੈ, ਨਹੀਂ ਸਮਝ ਆ ਰਿਹਾ। ਮੈਂ ਕਹਿੰਦਾ ਇਹ ਤੁਹਾਡੀ ਜਿਹੜੀ ਹੈ ਨਾ ਕਬੀਰ ਦੀ ਬੋਲੀ ਗੁਰੂ ਖਾਲੀ, ਇਹ ਭਾਸ਼ਾ ਕਿਤਾਬੀ ਭਾਸ਼ਾ ਤੁਹਾਡੇ ਵਾਲੀ ਦੀ, ਇਹ ਭਾਸ਼ਾ ਹੋਰ ਹੈ। ਕੁਝ ਗੱਲਾਂ ਹੋਈਆਂ ਸਮਝਿਆ ਵੀ ਹਾਂ ਠੀਕ, ਟਾਈਮ ਥੋੜ੍ਹਾ ਸੀ, ਥੋੜ੍ਹੇ ਟਾਈਮ ਦੇ ਵਿੱਚ ਕੀ ਸਮਝਣ। ਮੰਨਦੇ ਨੇ ਲੋਕ ਵੀ ਉਹਨੂੰ ਅਸੀਂ ਸਮਝ ਨਹੀਂ ਸਕਦੇ, ਜਿਹਦੀ ਬੋਲੀ ਵੀ ਤੁਸੀਂ ਭਾਸ਼ਾ ਨਹੀਂ ਸਮਝ ਸਕਦੇ ਉਹਦਾ ਗਿਆਨ ਕਿਵੇਂ ਸਮਝੋਗੇ? ਉਹ ਭਾਸ਼ਾ ਹੀ ਨਹੀਂ ਹੈ ਜੋ ਜਾਣਦੇ ਤੁਸੀਂ ਗੁਰਮੁਖਾਂ ਦੀ। ਕਹਿੰਦਾ ਜਾਣੀ ਜਾਣੀ ਰਹੇ ਰਾਜਾ ਰਾਮ ਦੀ ਕਹਾਣੀ, ਅੰਤਰ ਜੋਤ ਮੇਰੇ ਅੰਦਰ ਚਾਨਣ ਹੈ, ਗਿਆਨ ਪ੍ਰਗਾਸਾ ਜਿਹੜਾ ਮੇਰੇ ਕੋਲ ਗਿਆਨ ਮੈਂ ਲਿਆ ਉਹਦਾ ਪ੍ਰਗਾਸਾ ਦਾ ਚਾਨਣ ਹੈ। ਜਿਹਦੇ ਅੰਦਰ ਇਹ ਹੁੰਦਾ ਕਿ ਗੁਰਮੁਖ ਬਿਰਲੇ ਜਾਣੀ, ਹੋਰ ਵੀ ਬਿਰਲੇ ਗੁਰਮੁਖ ਨੇ ਜਿਹੜੇ ਜਾਣ ਲੈਣੇ, ਉਹ ਪੂਰਨ ਬੁੱਧ ਹੁੰਦੀ ਹੈ। ਉਹਨੂੰ ਵਿਵੇਕ ਬੁੱਧ ਕਹਿੰਦੇ ਨੇ। ਸੰਸਾਰ ਚ ਕਿਹਦੇ ਕੋਲ ਵਿਵੇਕ ਬੁੱਧ ਹੈ? ਸੰਸਾਰ ਦਾ ਵਿਵੇਕ ਬੁੱਧ ਵਿਸ਼ਾ ਹੀ ਨਹੀਂ ਹੈ। ਸੰਸਾਰ ਦਾ ਚੇਤਨ ਦੀ ਖੋਜ ਵਿਸ਼ਾ ਹੀ ਨਹੀਂ ਹੈ। ਸੰਸਾਰ ਨੇ ਕੀ ਲੈਣਾ ਚੇਤਨ? ਸੰਸਾਰ ਤਾਂ ਆਪੇ ਚੇਤਨ ਹੈ। ਤਾਂ ਚੇਤਨ ਤਾਂ ਮੈਂ ਹੈਗਾ ਹੀ ਹਾਂ, ਚੇਤਨ ਤਾਂ ਮੈਂ ਕੀ ਲੈਣਾ।
ਹੋਂ ਵਿੱਚ ਹੱਸਾ, ਹੋਂ ਵਿੱਚ ਰੋਵੇ,
ਹੋਂ ਵਿੱਚ ਹੱਸਾ, ਹੋਂ ਵਿੱਚ ਰੋਵੇ। ਜੇ ਖੁਸ਼ੀ ਹੁੰਦਾ ਹੱਸਦਾ, ਉਹ ਵੀ ਹੋਮੇ ਦੇ ਵਿੱਚ ਹੈ। ਜੇ ਰੋਂਦਾ ਤਾਂ ਵੀ ਹੋਮੇ ਚ, ਇਹਦਾ ਹੱਸਣਾ ਰੋਣਾ ਵੀ ਹੋਮੇ ਦੇ ਵਿੱਚ। ਜਾਂ ਕੁਛ ਪਾਵਤ
ਗਰਭ
ਗਰਭ ਕਰਦਾ ਹੱਸਦਾ, ਮਾਇਆ ਕਰੀ ਤਾਂ ਰੋਣ ਲੱਗਦਾ, ਆਹੀ ਹੱਸਣਾ ਰੋਣ ਦੇ। ਕਿਤੇ ਕਾਮਯਾਬੀ ਹੋ ਜਾਂਦੀ ਹੈ ਇਹਦੀ ਹੋਮੇ ਚ, ਇਹਦੀ ਛਾਲ ਠੀਕ ਬਹਿ ਜਾਂਦੀ ਹੈ। ਸਭ ਨੇ ਛਾਲਾਂ ਮਾਰੀਆਂ, ਇਹਦਾ ਗੁਣਾ ਠੀਕ ਪੈ ਜਾਂਦਾ, ਸਿੱਟਿਆ ਹੋਇਆ ਜੋ ਚਾਹੁੰਦਾ ਉਹ ਕੰਮ ਹੋ ਜਾਂਦਾ, ਹੱਸ ਪੈਂਦਾ, ਜਾਂ ਨਹੀਂ ਹੁੰਦਾ ਫਿਰ ਰੋ ਜਾਂਦਾ। ਦੋਵਾਂ ਚੋਂ ਮੈਂ ਕੀਤਾ ਤਾਂ ਵੀ ਹੋਵੇ, ਆ ਕੰਮ ਮੈਂ ਕਰ ਲਿਆ, ਕਲਾਕਾਰੀ ਹੈ ਮੇਰੀ ਤਾਂ ਵੀ ਹੋਵੇ, ਰੱਬ ਨੇ ਮੇਰਾ ਹੋਰ ਨਹੀਂ ਦਿੱਤਾ ਤਾਂ ਵੀ ਹੋਵੇ, ਆ ਮੇਰੇ ਤੋਂ ਨਹੀਂ ਹੋਇਆ, ਇਹ ਆੜਕਾ ਪੈ ਗਿਆ, ਉਹ ਪੈ ਗਿਆ, ਕੰਮ ਤਾਂ ਹੋ ਜਾਣਾ ਸੀ ਤਾਂ ਵੀ ਹੋਵੇ। ਐ ਨਹੀਂ ਮੰਨਿਆ ਵੀ ਪਰਮੇਸ਼ਰ ਨੇ ਕੀਤਾ, ਕਿ ਭਾਈ ਇਹ ਮੇਰਾ ਕੰਮ ਪਰਮੇਸ਼ਰ ਦੇ ਪਾਣੀ ਤੋਂ ਖਿਲਾਫ ਸੀ ਤਾਂ ਨਹੀਂ ਹੋਇਆ। ਜੇ ਇਹ ਮੰਨ ਲਵੇ ਫਿਰ ਹੋਵੇ ਨਹੀਂ, ਕੰਮ ਉਹੀ ਹੈ। ਜੇ ਕਹੋ ਮੈਂ ਕਾਹਨੂੰ ਕੀਤਾ ਤਾਂ ਹੋਣਾ ਹੀ ਸੀ ਕੰਮ, ਆ ਗਿਆ ਸੂਤ। ਕਹਿੰਦੇ ਨੇ ਅੰਨੇ ਦੇ ਪੈਰ ਬਟੇਰਾ ਆ ਗਿਆ, ਅੰਨਾ ਚਲਿਆ ਜਾਂਦਾ ਸੀ, ਪੱਤੀ ਸੀ ਥੋੜ੍ਹੀ ਜਿਹੀ ਪਈ ਵਾਢੇ ਦੇ ਵਿੱਚ, ਪੈਰ ਰੱਖ ਕੇ ਉੱਤੇ ਕਹਿੰਦਾ ਆ ਕੇ ਇਹੋ ਜਿਹਾ ਥਾਂ ਬਟੇਰਾ ਹੁੰਦਾ, ਐਂ ਬਲਦੇ ਸੱਚੀ ਹੁੰਦੀ ਬਟੇਰਾ ਉੱਥੇ, ਤਾਂ ਕੁਦਰਤੀ ਸੀ। ਇਹੋ ਜਿਹਾ ਥਾਂ ਬਟੇਰਾ ਹੁੰਦਾ ਪੱਤੀ, ਜਦ ਦੇਖਿਆ ਐਂ ਵੜ ਦੇਵੇ, ਉਹ ਸੀਗਾ ਥੱਲੇ ਫੜ ਫੜ ਕੀਤਾ, ਉਹਨੇ ਵੜਤਾ, ਉਹ ਬਟੇਰਾ ਆ ਗਿਆ, ਹੁਣ ਸ਼ਿਕਾਰੀ ਹੋ ਗਿਆ ਨਾ, ਇੰਨਾ ਐਂ ਸ਼ਿਕਾਰੀ ਹੋਇਆ ਹੋਇਆ। ਫਿਰ ਰੋਜ਼ ਫਿਰ ਜਾਵੇ ਖੇਤਾਂ 'ਚ, ਜਾਂ ਬਟੇਰਾ ਆ ਜੂ ਫਿਰ ਦੱਸ ਦੇਵੇ, ਆਏ ਕੋਈ ਕੰਮ ਹੋ ਜਾਂਦਾ ਬਸ। ਉਹ ਬਟੇਰੇ ਦੀ ਮੌਤ ਸੀਗੀ, ਉਹਦੇ ਦਿਮਾਗ ਜਾ ਗਿਆ ਵੀ ਇੱਥੇ ਭਲਦੇ, ਚੱਲ ਕਰਾਉਣੇ ਵਾਲਾ ਫਿਰ ਪਿੱਛੇ ਬੈਠਾ, ਉਹ ਕਹਿੰਦਾ ਸ਼ਿਕਾਰੀ ਮੈਂ, ਇਹ ਜਿਹਾ ਕੰਮ ਹੈ ਸਾਡਾ।
ਹੋਂ ਵਿੱਚ ਭਰੀ ਹੈ, ਹੋਂ ਵਿੱਚ ਧੋਵੇ,
ਹੋਂ ਵਿੱਚ ਭਰੀ ਹੈ, ਜਿਹੜੀ ਮੱਤ ਭਰੀ ਜਾਂਦੀ ਹੈ ਨਾ ਸਾਡੀ, ਬਲੀਨ ਹੋ ਜਾਂਦੀ ਹੈ, ਇਹ ਹੋਂ ਕਰਕੇ ਹੁੰਦੀ, ਮੈਂ ਕਰਦਾ ਇਹਦੇ ਕਰਕੇ ਮਤ ਬਲੀਨ ਹੋਈ ਜਾਂਦੀ ਹੈ, ਇਹਦੇ ਕਰਕੇ ਭਰੀ ਹੈ, ਤਾਂ ਮਤਲਬ ਬਲੀਨ ਹੋਈ ਜਾਂਦੀ ਹੈ ਮਤ, ਜ਼ਿਆਦਾ ਧੋਂਦਾ ਫਿਰ ਵੀ ਹੋਣ ਵਾਲੇ ਧੋਂਦਾ, ਉਹ ਕੀ ਪੁੰਨ ਕਰਕੇ, ਤੀਰਥ ਯਾਤਰਾ ਕਰਕੇ, ਮਾਲਾ ਕਰਕੇ, ਫਿਰ ਕੇ ਭਜਨ ਕਰਕੇ, ਹੋਂ ਦੇ ਵਿੱਚ ਨਹੀਂ ਧੋਤੀ ਜਾਂਦੀ ਹੁੰਦੀ, ਨਾਮ ਨਾਲ ਨਹੀਂ ਧੋਂਦਾ ਹੈ, ਗਿਆਨ ਨਾਲ ਨਹੀਂ ਧੋਂਦਾ। ਪਾਪ ਦਾ ਇਲਾਜ ਪੁੰਨ ਦੱਸ ਦਿੱਤਾ, ਪੁੰਨ ਵੀ ਹੋਵੇ, ਪੁੰਨ ਜੀ ਵੀ ਤਾਂ ਮੈਂ ਕਰਦਾ, ਭਰੀ ਕਿਉਂ ਗਈ ਸੀ, ਮੈਂ ਕਰਦਾ, ਨਹੀਂ ਤਾਂ ਹੋ ਗਿਆ ਪਾਪ, ਜੇ ਮੈਂ ਕਰ ਦਿੱਤਾ ਪਾਪ ਭਰੀ ਗਈ, ਮੈਂ ਕਰਨਾ ਪਊ ਹੁਣ, ਮੈਨੂੰ ਪੁੰਨ ਕਰੂੰਗਾ, ਪੁੰਨ ਤਾਂ ਵੀ ਭਰੀ ਗਈ। ਹਉਂਦੇ ਨਾਲ ਚੀਜ਼ ਭਰੀ ਨੂੰ ਹਉਮੇ ਨਾਲ ਕਿਵੇਂ ਧੋਤਾ ਜਾਊਗਾ? ਜਿਹੜੇ ਰੰਗ ਦੇ ਪਾਣੀ ਨਾਲ ਕੋਈ ਕੱਪੜਾ ਚਿੱਟਾ ਰੰਗਿਆ ਗਿਆ, ਉਸੇ ਰੰਗ ਨਾਲ ਉਹ ਰੰਗ ਕਿਵੇਂ ਧੋਤਾ ਜਾਊਗਾ? ਉਸੇ ਰੰਗ ਦੇ ਪਾਣੀ ਨਾਲ, ਉਹਨੇ ਹੀ ਗਾੜੇ ਰੰਗ ਦੇ ਪਾਣੀ ਨਾਲ। ਜੇ ਆਪਾਂ ਕਹੀਏ ਵੀ ਹੁਣ ਚਿੱਟਾ ਕੱਢ ਲਈ ਨਿਕਲਿਆ, ਹੋਬੇ ਵਾਲੇ ਦਾ ਪਾਣੀ ਪਾ ਰਹੇ ਹੋ ਤੁਸੀਂ, ਹੋਬੇ ਨੂੰ ਧੋਣਾ ਚਾਹੁੰਦੇ ਹੋ, ਇਹ ਕੁਛ ਕਰ ਰਹੇ ਹੋ। ਇਹ ਕੁਛ ਕਰ ਰਹੀਆਂ ਦੂਜੀਆਂ ਮੱਤਾਂ, ਇਹਨਾਂ ਗੱਲਾਂ ਦੇ ਗੁਰਮਤ ਖਿਲਾਫ ਹੈ, ਦੂਜੀਆਂ ਮੱਤਾਂ ਕਰ ਰਹੀਆਂ ਨੇ, ਗੁਰਮਤ ਨਹੀਂ ਇਹ ਗੱਲ ਦੀ ਇਜਾਜ਼ਤ ਦਿੰਦੀ। ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ। ਆ ਜਿਹੜੀ ਅਰਦਾਸ ਕਰਦੇ ਹਾਂ ਮਰੇ ਦੀ, ਹੋਂ ਵਿੱਚ ਧੋਵੇ ਹੀ ਹੈ, ਹੋਰ ਕੀ। ਗੁਰ ਆਪਣੇ ਚਰਨਾਂ 'ਚ ਨਵਾਜ਼ਦਾ ਹੀ, ਅਸੀਂ ਆਰਡਰ ਕਰ ਰਹੇ ਹਾਂ, ਅਰਦਾਸ ਨਹੀਂ ਕਰ ਰਹੇ। ਤੈਨੂੰ ਦੇਣੀ ਉਹ ਪਊਗੀ ਉੱਥੇ ਚਰਨਾਂ 'ਚ ਨਵਾਜ਼। ਅਸੀਂ ਸੰਗਤ ਨੇ ਜੋ ਕਹਿਤਾ, ਤੂੰ ਕੌਣ ਉਹਨਾਂ ਨਾਲ ਦੇਣ ਵਾਲਾ, ਉਹ ਪਤਾ ਨਹੀਂ ਕਿੱਥੇ ਬੈਠਾ, ਆਤਮਾ ਉਹ ਪਤਾ ਨਹੀਂ ਕਿਹੜੇ ਜਨਮ 'ਚ ਪਾ ਵੀ ਦਿੱਤਾ, ਲਿਜਾ ਕੇ ਕਿੱਥੇ ਅਰਦਾਸ ਕਰੀ ਜਾਂਦੇ ਨੇ। ਇਹ ਥਾਣੇ ਮੂਹਰੇ ਬੈਠੇ ਨੇ, ਉਲਝਮ ਜੇਲ੍ਹ 'ਚ ਬੈਠਾ। ਥਾਣੇ ਵਾਲੇ ਫੜ ਕੇ ਜ਼ਰੂਰ ਲਗਾਏ, ਤਾਂ ਉਹ ਤਾਂ ਜਦੋਂ ਭੇਜਤਾ ਸੀ ਉਹਨਾਂ ਨੇ ਚਲਾਨ ਕਰਕੇ ਜੇਲ੍ਹ 'ਚ, ਉਹ ਇਹ ਵੀ ਨਹੀਂ ਪਤਾ ਕਿਹੜੀ ਜੇਲ੍ਹ 'ਚ ਹੈ। ਇਹ ਥਾਣੇ ਮੂਹਰੇ ਬੈਠੇ ਨੇ ਨਾਲ ਸੜਕ, ਵੀ ਬਾਹਰ ਨਿਕਲੂਗਾ ਇਹਨੂੰ ਮਿਲਾਂਗੇ, ਬੈਠੇ ਰਹੋ ਥਾਣੇ ਮੂਹਰੇ। ਉਹਦਾ ਜੇਲ੍ਹ 'ਚ ਹੈ ਪਤਾ ਨਹੀਂ ਕਿਹੜੀ 'ਚ, ਇਹ ਵੀ ਨਹੀਂ ਪਤਾ ਕਿਹੜੀ ਜੇਲ੍ਹ 'ਚ ਹੈ। ਤੁਹਾਨੂੰ ਨੀਂਦ ਹੈ ਜਿਹੜੀ, ਜੀ ਤੁਹਾਡੀ ਅਪਰੋਚ ਤੋਂ ਬਾਹਰ ਹੈ, ਚੁੱਪ ਕਰ ਲਓ, ਕਿਉਂ ਕਰਦੇ ਹੋ।
ਹੋਂ ਵਿੱਚ ਜਾਤੀ ਜਿਨਸੀ ਖੋਵੇ,
ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਕਰਕੇ ਹੀ ਬੀਜ ਵਿੱਚ ਵੀ ਖੋ ਗਿਆ ਜੀਵ, ਖੋਇਆ ਪਿਆ ਸੁੱਤਾ ਪਿਆ, ਹੋਰ ਬਿਰਛ ਵਿੱਚ ਵੀ ਖੋਇਆ। ਜਾਤ ਬਿਰਸ਼ੁੱਧ ਹੈ, ਜਿਣਸ ਬੀਜ, ਬੀਜ ਵਿੱਚ ਵੀ ਖੋਇਆ ਪਿਆ ਹੈ, ਭੁੱਲਿਆ ਪਿਆ ਆਪਣੇ ਆਪ ਨੂੰ, ਬਿਰਛ ਵਿੱਚ ਵੀ ਭੁੱਲਿਆ ਹੈ, ਸਰੀਰ 'ਚ ਵੀ ਭੁੱਲਿਆ ਹੋਇਆ, ਸਰੀਰ ਤੋਂ ਪਹਿਲਾਂ ਵੀ ਬੋਲਿਆ ਹੈ। ਕਣਕਾਂ ਜੋ ਬੀਜੀ ਦੀ ਜੀਵਤਾ ਹੈਗਾ ਉਹਦੇ 'ਚ, ਭੁੱਲਿਆ ਨਾ ਆਪਣੇ ਆਪ ਨੂੰ, ਜਾਂ ਬੀਜ ਬਿਰਛ ਬਣ ਜਾਊਗਾ ਜਦ ਵੀ ਭੁੱਲਿਆ, ਤੋਹਾਂ ਜੇ ਖੋਇਆ ਪਿਆ
ਉਹ
ਕਰਕੇ ਖੋਇਆ ਹੋਇਆ, ਹੋਰ ਕੀ ਹੈ। ਜਿਣਸਾਂ ਵਿੱਚ ਖੋਏ ਪਏ ਨੇ ਬੀਜ, ਅਤੇ ਜਦੋਂ ਜੰਮਦੇ ਨੇ ਪੌਦਾ ਹੋ ਜਾਂਦੇ ਨੇ ਉਦੋਂ ਵੀ ਖੋਏ ਹੋਏ, ਉਦੋਂ ਜਾਤ ਹੁੰਦੀ ਹੈ,
ਸਰੀਰ
ਸਰੀਰ ਹੁੰਦੀ ਹੈ, ਸਰੀਰ ਜਾਤ ਹੈ। ਜਿਹਨੂੰ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਬੜਾ ਹੁੰਦਾ ਸਰੀਰ, ਬੀਜ ਤਾਂ ਉਹਨਾਂ ਹੀ ਰਹਿੰਦਾ, ਬੀਜ ਤਾਂ ਬੜਾ, ਉਹਨੂੰ ਜਿਣਸ ਕਹਿੰਦੇ।
ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ,
ਜੇ ਕਹਿੰਦਾ ਮੈਂ ਸਿਆਣਾ ਤਾਂ ਵੀ ਮੂਰਖ ਹੈ, ਜੇ ਕਹਿੰਦਾ ਮੈਂ ਮੂਰਖ ਹਾਂ ਫਿਰ ਵੀ ਫਿਰ ਸਿਆਣਾ, ਪਰ ਮੂਰਖ ਤਾਂ ਮੰਨਦਾ ਨਹੀਂ। ਮੰਨਦਾ ਨਹੀਂ ਕਹਿੰਦਾ, ਭਾਵੇਂ ਮੂਰਖ ਹੈ ਕੋਈ, ਜੇ ਆਪਣੇ ਆਪ ਨੂੰ ਮੂਰਖ ਮੰਨਦਾ ਨਹੀਂ ਤਾਂ ਹੋਂ ਵਿੱਚ, ਜੇ ਅੰਦਰੋਂ ਮੰਨਦਾ ਮੂਰਖ, ਅੰਦਰੋਂ ਕਿਵੇਂ ਮੰਨੂਗਾ, ਅੰਦਰੋਂ ਨਹੀਂ ਮੰਨੂਗਾ। ਅੰਦਰੋਂ ਜੇ ਮੂਰਖ ਮੰਨੂਗਾ ਫਿਰ ਹੋਂ ਨਹੀਂ ਰਹਿੰਦੀ, ਅੰਦਰੋਂ ਤਾਂ ਪੰਚਮ ਪਾਤਸ਼ਾਹ ਕਹਿੰਦੇ ਨੇ ਹੋਂ। ਮੈਂ ਮੂਰਖ ਕੇ ਤੱਕ ਬਾਤ ਹੈ, ਇੱਕੋ ਕਹਿੰਦੇ, ਮੈਂ ਮੂਰਖ ਕੀ ਕਿਹੜੀ ਗੱਲ ਹੈ, ਮੇਰੇ ਵਰਗੇ ਮੂਰਖ ਦੀ ਤਾਂ ਕੋਈ ਖਾਸ ਗੱਲ ਨਹੀਂ। ਕੋਟ ਅਪਰਾਧੀ ਤਾਰੇ ਉਹਰੇ, ਤਾਂ ਵੱਡੇ ਵੱਡੇ ਅਪਰਾਧੀ ਤਾਰਦੇ, ਮੂਰਖ ਦਾ ਤਾਰਨਾ ਤਾਂ ਕੋਈ ਗੱਲ ਹੀ ਨਹੀਂ। ਮੂਰਖ ਤਾਂ ਜਿਹੜਾ ਹੁੰਦਾ ਆਪਣਾ ਆਪ ਵਿਗਾੜਦਾ, ਕਿਸੇ ਦਾ ਤਾਂ ਕੁਛ ਨਹੀਂ ਵਿਗਾੜਦਾ। ਮੂਰਖ ਅਪਰਾਧੀ ਨਹੀਂ ਹੁੰਦਾ, ਮੂਰਖ ਅਪਰਾਧੀ ਨਹੀਂ ਹੁੰਦਾ, ਮੂਰਖ ਉਹ ਹੁੰਦਾ ਜਿਹਨੇ ਆਪਣੇ ਨੁਕਸਾਨ ਕੀਤਾ ਹੋਵੇ, ਕਿਸੇ ਦਾ ਕੀਤਾ ਨਾ ਹੋਵੇ। ਅਤੇ ਆਪਣਾ ਨੁਕਸਾਨ ਕਰਨਾ ਤਾਂ ਕੋਈ ਪਾਪ ਨਹੀਂ ਹੈ, ਆਪਣੇ ਕੀਤਾ।
ਕੋਟ ਅਪਰਾਧੀ ਦਰਿਆ ਰਹੇ,
ਅਮਲੀ ਨੇ ਆਪਣਾ ਹੀ ਨੁਕਸਾਨ ਕੀਤਾ, ਦੂਜੇ ਦਾ ਨਹੀਂ ਕੀਤਾ, ਡਕੈਤ ਤਾਂ ਨਹੀਂ ਨਾ ਹੈ ਅਮਲੀ ਦੀ। ਅੱਤਵਾਦੀਆਂ ਨੂੰ ਮਾੜੇ ਨਹੀਂ ਕਹਿੰਦੇ, ਅਮਲੀਆਂ ਨੂੰ ਮਾੜੇ ਕਹਿੰਦੇ, ਜਿਹੜੇ ਅੱਤਵਾਦੀਆਂ ਦੇ ਸਪੋਰਟ ਨੇ ਅਮਲੀਆਂ ਨੂੰ ਮਾੜੇ ਕਹਿੰਦੇ, ਨਸ਼ੇ ਵਾਲੇ। ਉਹਨੇ ਤਾਂ ਆਪਣਾ ਨੁਕਸਾਨ ਕੀਤਾ, ਅੱਤਵਾਦੀਆਂ ਨੇ ਤਾਂ ਲੋਕਾਂ ਦਾ ਕੀਤਾ। ਅੱਤਵਾਦੀ ਚੰਗੇ ਨੇ, ਨਸ਼ੇ ਵਾਲੇ ਮਾੜੇ ਨੇ, ਮੂਰਖ ਰਹੇ ਹੋ ਨਸ਼ਿਆਂ ਵਾਲੇ।